सदा सदा ए भूलन सदा सदा ए भूलन नानक राखन हार अपार नानक राखन हार अपार सदा 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 भूलन सदा सदा ए भूलन भूलन आद अंत जो राखन आद अंत जो राखन इससे प्रीत ना करे गवार इससे प्रीत न करे गवार जो की सेवा जानती सेवा नव निद पावे पास्यो मुड़ा मन नहीं लावे जो ठाकर सद सद हजूरे जो ठाकर सद सद हजूरे तुमको अंदा जान सदा सदा बासदा भूलन सदा 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 ए भूलनहार सदा सदा ए भूलनहार नानक राखन हार अपार हम भूल बिगाड़े दिन सरार हम भूल बिगाड़े दिन रात हर लाज दिखाए ज्यों जानो त्यों राख हर प्रभु तेरे कितने गुणों असंख गुण मेरे असंख अवगुण सदा सदा ए भूलनहार असंख अवगुण खते फेरे नित प्रत नित प्रत सद भूलिए नित प्रत सद भूलिए सदा सदा ए भूलनहार माधो माधो हम ऐसे तू ऐसा मैं पूरनहार तू रखनहार पहली लाइन में चाखे ने मैं भूलनहार दूजी लाइन में आख्या ने रखनहार था ते बड़ी खूबसूरत गल किसे ने दिखी कहन लगे मेरे रब मैं भी भूलना तू भी भूलना मैनू भी भूलन का सुभा है रोज भूलना करना तेनू भी भूलन का सुभा है सिर्फ फर्क इन्ना है मैं रोज भूलना करदा चला जाना मैं रोज भूलना करदा चला जाना ते तू मेरिया सारिया भूलना एको दिन भूल जाना है बख्श देना इथे हुण अरदास दा प्रभाव है इस अष्टपदी दे पहलियां पौड़ियों विच दो पौड़ियों विच दो पदां विच संबोधन सी मनुखता नूं भुलण वाले नूं संबोधन सी ते आख्या सी निर्गुण आ रहे आने आ संबोधन करके दादा निर्गुण आ रहे आने आ सो प्रभ सदा समाल जिन किया तिस चीत रख ਨਾਨਕ ਨਿਭੀ ਨਾਲ ਰਮਈਆ ਕੇ ਗੁਣ ਚੇਤ ਪ੍ਰਾਣੀ ਸਿੱਧਾ ਸੰਬੋਧਨ ਹੈ। ਕਵਨ ਮੂਲ ਤੇ ਕਵਨ ਦਿਸ਼ਟਾਣੀ ਜਿਨ ਤੂੰ ਲਫਜ਼ ਵੀ ਤੂੰ ਹੈ ਸਿੱਧਾ ਸੰਬੋਧਨ ਦੇਖ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਜਿਸਨੇ ਤੈਨੂੰ ਬਣਾਇਆ ਸੰਵਾਰਿਆ ਸ਼ਿੰਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ ਬਾਰ ਵਿਵਸਥਾ ਤੁਝੇ ਸਾਰੀਆਂ ਦੋਨਾਂ ਪੌੜੀਆਂ ਵਿੱਚ ਸਿੱਧਾ ਸੰਬੋਧਨ ਹੈ। ਜੈ ਪ੍ਰਸਾਦ ਤਾਰੂ ਪਰ ਸੁਖ ਬਸੇ ਹੈ ਸੁਤ ਪ੍ਰਾਤ ਮੀਤ ਬਨਤਾ ਸੰਗ ਹੱਸੇ ਹੈ। ਆ ਇੱਕ ਥੋੜਾ ਜਿਹਾ ਦੂਜਾ ਪੱਖ ਵੀ ਦੇਖਣਾ ਹੈ ਇਸ ਪੌੜੀਆਂ ਵਿੱਚ ਤੇ ਪਿਛਲੀ ਪੌੜੀ ਵਿੱਚ ਕੀ ਫਰਕ ਹੈ। ਉੱਥੇ ਹਰ ਇੱਕ ਦੇ ਅਖੀਰ ਤੇ ਜਾ ਕੇ ਸੰਬੋਧਨ ਵਿੱਚ ਹਾਹੇ ਨੂੰ ਸਿਆਰੀਏ ਇਸ ਲਈ ਸਿੱਧਾ ਸੰਬੋਧਨ ਹੈ ਕਿਉਂਕਿ ਜਿੱਥੇ ਹਾਹੇ ਨੂੰ ਸਿਆਰੀਏ ਉੱਥੇ ਬਿੰਦੀ ਦਾ ਵਾਚ ਬਣਦਾ ਹੈ। ਜੈ ਪ੍ਰਸਾਦ ਧਾਰੂ ਪਰ ਸੁਖ ਬਸੈ ਸੁਤ ਪ੍ਰਾਤਮੀਤ ਬੰਤਾ ਸੰਗ ਹੱਸੈ ਜੈ ਪ੍ਰਸਾਦ ਪੀ ਵਹਿ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ ਜੈ ਪ੍ਰਸਾਦ ਪੇਖੈ ਸਭ ਰਸਾ ਸਿੱਧਾ ਸੰਬੋਧਨ ਦੇਖ ਜਿੰਦੀ ਕਿਰਪਾ ਨਾਲ ਤੂੰ ਧਰਤੀ ਤੇ ਸੁਖੀ ਵਸ ਰਹੇ ਹੈ ਜਿਸ ਦੀ ਰਹਿਮਤ ਦਾ ਸਦਕਾ ਤੂੰ ਪਰਿਵਾਰ ਦੇ ਜੀਆਂ ਵਿੱਚ ਜੀਵਨ ਸੁੱਖ ਨਾਲ ਬਿਤਾ ਰਹੇ ਹੈ ਜਿੰਦੀ ਰਹਿਮਤ ਦਾ ਸਦਕਾ ਤੂੰ ਸੀਤਲ ਜਲ ਤੈਨੂੰ ਬਿਨਾਂ ਕਿਸੇ ਕੀਮਤ ਦੇ ਮਿਲ ਰਿਹਾ ਹੈ ਜੋ ਤੇਰੇ ਜੀਵਨ ਦਾ ਸਹਾਰਾ ਹੈ ਸਿੱਧਾ ਸੰਬੋਧਨ ਹੈ। ਪਰ ਸਿੱਧਾ ਸੰਬੋਧਨ ਕਰਕੇ ਸਮਝਾਉਣ ਤੋਂ ਬਾਅਦ ਮਨੁੱਖ ਨਹੀਂ ਸਮਝਿਆ ਦੀਨੇ ਹਸਤ ਪਾਵ ਕਰਨ ਨਿਤ ਰਸਨਾ ਕਿਸੇ ਤਿਆਗ ਅਵਰ ਸੰਰਚਨਾ ਪਰ ਨਹੀਂ ਕਹਿਣ ਲੱਗੇ ਐਸੇ ਦੁੱਖ ਮੂੜ ਅੰਧ ਵਿਆਪੇ। ਹੁਣ ਅਗਲੀਆਂ ਪੌੜੀਆਂ ਵਿੱਚ ਸਿੱਧਾ ਸੰਬੋਧਨ ਨੇ ਅਖਿਆਉਣੀ ਨੂੰ ਸਮਝਾ ਚੁੱਕਾ ਇਹਨੂੰ ਸਮਝਾ ਚੁੱਕਾ ਹੇ ਪ੍ਰਭੂ ਹੁਣ ਮੈਂ ਤੇਰੇ ਨਾਲ ਦੋ ਗੱਲਾਂ ਕਰਨਾ ਚਾਹੁੰਦਾ ਤੇ ਇਹਦੇ ਸੰਬੰਧ ਵਿੱਚ ਕਰਨਾ ਚਾਹੁੰਦਾ। ਇਸ ਪੌੜੀਆਂ ਦੇ ਸੰਬੋਧਨ ਦਾ ਇੱਥੇ ਅੰਤਰ ਹੈ ਇਸ ਲਈ ਇੱਥੇ ਸੰਬੋਧਨ ਜਿਹੜਾ ਉਹਦੇ ਕਿਸੇ ਨਾਲ ਹਾਏ ਨੂੰ ਸਿਆਰੀ ਨਹੀਂ ਇੱਥੇ ਉੱਥੇ ਜੇ ਪਾਵੈ ਸੀ ਤਾਂ ਇੱਥੇ ਪਾਵੈ ਬਾਬੇ ਨੂੰ ਦੁਲਾਵਾਂ ਇਸ ਲਈ ਇੱਥੇ ਸਿੱਧਾ ਸੰਬੋਧਨ ਨਹੀਂ। ਹੇ ਮੇਰੇ ਪ੍ਰਭੂ ਮੈਂ ਤੇਰੇ ਨਾਲ ਬੇਨਤੀ ਵਜੋਂ ਦੋ ਗੱਲਾਂ ਕਰਨਾ ਚਾਹੁੰਦਾ ਇਹਦੇ ਸੰਬੰਧ ਵਿੱਚ ਕਰਨਾ ਚਾਹੁੰਦਾ ਜਿਹਨੂੰ ਮੈਂ ਪਿਛਲੀਆਂ ਪੌੜੀਆਂ ਵਿੱਚ ਸਮਝਾਉਂਦਾ ਰਿਹਾ ਇਹ ਨਹੀਂ ਸਮਝਿਆ ਨਹੀਂ ਸਮਝ ਰਿਹਾ ਇਹਦੀ ਹਾਲਤ ਤਾਂ ਐਸੀ ਹੈ ਇਹਦੇ ਜੀਵਨ ਦਾ ਆਚਰਨ ਦਾ ਸਟਾਈਲ ਬਣ ਚੁੱਕਾ ਸਮਝਾਉਣ ਦੀ ਕੋਸ਼ਿਸ਼ ਕਰਨਾ ਪਰ ਮੈਂ ਤੇਰੇ ਨਾਲ ਵੀ ਦੋ ਗੱਲਾਂ ਜ਼ਰੂਰ ਕਰਨਾ ਚਾਹੁੰਦਾ। ਹੁਣ ਇੱਥੇ ਕਰਾਉਣਾ ਮੈਂ ਪਿਛਲੇ ਦਿਹਾੜੇ ਵਿੱਚ ਲਫ਼ਜ਼ ਪਰਉਪਕਾਰ ਆਇਆ ਸੀ ਤੇ ਉੱਥੇ ਲਫ਼ਜ਼ ਪਰਉਪਕਾਰ ਹੈ ਕਿ ਕਿਸੇ ਰੱਬ ਤੋਂ ਭੁੱਲੇ ਹੋਏ ਮਨੁੱਖ ਨੂੰ ਉਹਦੇ ਲਈ ਭਲਾ ਸੋਚਣਾ ਉਹਦੇ ਲਈ ਭਲਾ ਸੋਚਣਾ ਉਪਕਾਰ ਉਹਦੇ ਤੇ ਹੈ। ਹੁਣ ਇੱਥੇ ਬਿਲਕੁਲ ਉਹ ਪਰਉਪਕਾਰ ਦੇ ਦ੍ਰਿਸ਼ ਨੂੰ ਸਾਹਮਣੇ ਪ੍ਰਗਟ ਕਰ ਦਿੱਤਾ ਤੇ ਇਹਨਾਂ ਪੌੜੀਆਂ ਵਿੱਚ ਹੁਣ ਰੱਬ ਨੂੰ ਮੁਖਾਤਬ ਕਰ ਰਿਹਾ ਅਰਦਾਸ ਵਜੋਂ ਤੇ ਅਰਦਾਸ ਕਿਸੇ ਆਪਣੇ ਲਈ ਨਹੀਂ ਜਿਹੜੇ ਰੱਬ ਤੋਂ ਭੁੱਲੇ ਹੋਏ ਨੇ ਉਹਨਾਂ ਲਈ ਤੇ ਕਹਿ ਰਹੇ ਨੇ ਓਦ ਅੰਤ ਜੋ ਰੱਖਣ ਹਾਰ ਇੱਥੇ ਕਰਹਿ ਨਹੀਂ ਹੋਏਗਾ ਕਰਹਿ ਜੇ ਕਰਹਿ ਹੋ ਜਾਂਦਾ ਤਾਂ ਸਿੱਧਾ ਸੰਬੋਧਨ ਹੋ ਜਾਂਦਾ ਪਰ ਨਹੀਂ ਇੱਥੇ ਕਰਹਿ ਨੇ ਹਾਹੇ ਨੂੰ ਸਿਆਰੀ ਨਹੀਂ ਬਲਕਿ ਅਰਾਰੇ ਨੂੰ ਦਲਾਵਾਂਗੇ
ਓਦ ਅੰਤ ਜੋ ਰੱਖਣ ਹਾਰ ਤਿਸ ਸਿਓ ਪ੍ਰੀ ਨਾ ਕਰੇ ਗਵਾਰ
ਕੈਸਾ ਮੂਰਖ ਹੈ ਗਵਾਰ ਜਿਹੜਾ ਜਨਮ ਦੇ ਆਗ ਤੋਂ ਲੈ ਕੇ ਅਖੀਰ ਤੱਕ ਇਹਦੀ ਪਰਵਰਿਸ਼ ਕਰਦਾ ਹੈ ਸਹਾਇਕ ਹੈ ਹਮੇਸ਼ਾ ਲਈ ਸਹਾਇਕ ਹੈ ਜਦੋਂ ਪੈਦਾ ਕੀਤਾ ਉਸ ਜਦੋਂ ਤੂੰ ਸੰਸਾਰ ਤੇ ਆਇਆ ਤੇਰੇ ਤੋਂ ਪਹਿਲਾਂ ਤੇਰੀਆਂ ਲੋੜਾਂ ਦੇ ਸੰਬੰਧ ਉਹਨੇ ਸੋਚ ਲਏ ਨੇ ਪਿੱਛੋਂ ਦੇਤਾ ਸਤਿਗੁਰ ਬਾਣੀ ਵਿੱਚ ਕਹਿੰਦੇ ਨੇ ਪਹਿਲੋਂ ਦੇਤਾ ਰਿਜਕ ਉਪਾਹ ਪਿੱਛੋਂ ਦੇਤਾ ਜੰਤ ਉਪਾਹ ਤੈਨੂੰ ਦੇਖ ਪਹਿਲਾਂ ਨਹੀਂ ਭੇਜਿਆ ਪਹਿਲੇ ਤੇਰਾ ਰਿਜਕ ਭੇਜਿਆ ਸੀ ਮਨ ਦੇ ਅਸਥਾਨਾਂ ਵਿੱਚ ਦੁੱਧ ਪਹਿਲਾਂ ਆ ਜਾਂਦਾ ਹੈ ਗਊ ਦੇ ਅਸਥਾਨਾਂ ਵਿੱਚ ਦੁੱਧ ਪਹਿਲਾਂ ਆ ਜਾਂਦਾ ਹੈ ਬੱਚੇ ਦਾ ਜਨਮ ਬਾਅਦ ਵਿੱਚ ਹੁੰਦਾ ਕਹਿਣ ਲੱਗੇ ਆਦ ਤੋਂ ਅੰਤ ਤੱਕ ਜਦੋਂ ਤੇਰੇ ਤੇ ਕੋਈ ਨਫ਼ਰਤ ਕਰਦਾ ਹੋਵੇ ਮੈਂ ਉਸ ਦਿਨ ਵੀ ਆਇਆ ਸੀ ਕਿ ਬਿਨਾਂ ਮਾਂ ਬਾਪ ਤੋਂ ਵੀ ਸੰਸਾਰ ਦੀ ਉਤਪਤੀ ਹੋ ਸਕਦੀ ਸੀ ਜੇ ਪਹਿਲਾਂ ਹੋ ਸਕਦੀ ਹੈ ਪਰ ਉਹਨੇ ਇੱਕ ਸੰਸਕਾਰੀ ਮਾਹੌਲ ਆਪਣਾ ਕਲਚਰ ਸਿਰਜਣ ਲਈ ਇੱਕ ਐਸਾ ਮਾਹੌਲ ਪੈਦਾ ਮਾਤਾ ਪਿਤਾ ਪਹਿਲਾਂ ਬੱਚੇ ਨੂੰ ਸੰਭਾਲੇ ਫਿਰ ਬੱਚਾ ਮਾਤਾ ਪਿਤਾ ਨੂੰ ਸੰਭਾਲੇ ਇਹ ਸਾਡਾ ਕਲਚਰ ਹੈ ਨਿਰੰਕਾਰ ਨੇ ਆਪਣੀ ਕਿਰਤ ਵਿੱਚ ਸ਼ਾਮਿਲ ਕਰ ਦਿੱਤਾ ਨਹੀਂ ਤਾਂ ਬਿਨਾਂ ਮਾਤਾ ਪਿਤਾ ਦੇ ਵੀ ਸੰਤਾਨ ਹੋ ਸਕਦੀ ਸੀ ਸਭ ਤੋਂ ਪਹਿਲਾਂ ਮਨੁੱਖ ਪੈਦਾ ਕੀਤਾ ਨੇ ਪਰ ਇਹ ਸਾਰਾ ਕਲਚਰ ਪਿਛਲੀ ਵਾਰ ਆਇਆ ਸੀ ਵੀ ਕਿਉਂ ਪੈਦਾ ਕੀਤਾ ਨਿਰੰਕਾਰ ਚਾਹੁੰਦਾ ਇਹਨੂੰ ਸੰਭਾਲਾਂ ਕਿਵੇਂ ਸੰਭਾਲਦੇ ਜ਼ਰੀਏ ਵੀ ਤਾਂ ਬਣਾਉਣੇ ਨੇ ਪਹਿਲਾਂ ਇੱਕ ਜ਼ਿੰਦਗੀ ਦੇ ਅੰਦਰ ਐਸਾ ਜ਼ਿੰਮੇਵਾਰੀ ਦਾ ਮਾਹੌਲ ਪੈਦਾ ਕਰ ਦਿੱਤਾ ਕਿ ਚੰਚਲ ਮਤ ਬਾਰਕ ਵਪੜੇ ਕੀ ਸਰਪ ਅਗਨ ਕਰ ਮੇਰੇ ਲਈ ਮਾਤ ਪਿਤਾ ਕੰਠ ਲਾਏ ਰੱਖੇ ਮੁੜ ਕੇ ਜਿਸਲੇ ਮਾਤਾ ਪਿਤਾ ਬਿਰਧ ਹੋ ਜਾਣ ਬੱਚਾ ਉਹਨਾਂ ਦੇ ਡੰਗੋਰੀ ਫੜ ਲਏ ਇਹ ਸੰਭਾਲ ਕਹਿਣ ਲੱਗੇ ਆਦ ਅੰਤ ਜੋ ਰਾਖਣ ਹਾਰ ਕੈਸੇ ਜ਼ਰੀਏ ਬਣਾ ਦਿੱਤੇ ਧਰਤੀ ਹੀ ਇੱਕ ਐਸੀ ਪੈਦਾ ਕਰ ਦਿੱਤੀ ਜਿਸ ਧਰਤੀ ਨੂੰ ਇੱਕ ਜ਼ਿੰਮੇਵਾਰੀ ਸੌਂਪੀ ਕਿ ਮੇਰੇ ਹਰ ਇੱਕ ਜੀਵ ਨੂੰ ਆਦ ਤੋਂ ਅੰਤ ਤੱਕ ਤੂੰ ਸੰਭਾਲਣਾ ਦੇਖੀ ਪਾਣੀ ਮੈਂ ਤੇਰੇ ਜ਼ਰੀਏ ਦਿਆਂਗਾ ਰੋਟੀ ਤੇਰੇ ਜ਼ਰੀਏ ਦਿਆਂਗਾ ਜਿੰਨਾ ਅਨਾਜ ਪੈਦਾ ਹੁੰਦਾ ਧਰਤੀ ਵਿੱਚ ਮੈਂ ਇੱਕ ਵਾਰ ਕੀਤੀ ਸੀ ਧਰਤੀ ਨੂੰ ਲੋਕ ਮਾਂ ਕਿਉਂ ਆਖਦੇ ਨੇ ਧਰਤੀ ਲੋਕ ਮਾਂ ਕਿਉਂ ਆਖਦੇ ਨੇ ਵੱਖਰਾ ਵਿਸ਼ਾ ਆ ਚੁੱਕਾ ਹੈ ਕਿ ਰੱਬ ਨੇ ਆਪਣੇ ਸਾਰੇ ਗੁਣ ਮਾਂ ਵਿੱਚ ਰੱਖ ਦਿੱਤੇ ਸਨ ਭਰੋਸਾ ਦੇ ਦਿੱਤਾ ਸੀ ਮਾਂ ਸ੍ਰੇਸ਼ਟ ਕਿਉਂ ਹੈ ਮਾਂ ਦੀ ਜ਼ਿੰਮੇਵਾਰੀ ਕਿਉਂ ਹੈ ਸੰਸਾਰ ਦੇ ਬਾਕੀ ਜੀਵ ਬਾਕੀ ਰਿਸ਼ਤੇਦਾਰ ਮੂੰਹ ਮੋੜ ਜਾਣ ਮਾਂ ਨਹੀਂ ਮੋੜ ਸਕਦੀ ਧਰਤੀ ਨੂੰ ਵੀ ਮਾਂ ਨੇ ਇਸ ਲਈ ਰੱਖਿਆ ਗਿਆ ਰੋਟੀ ਤੇ ਰਿਹਾਇਸ਼ ਰੋਜ਼ੀ ਤੇ ਰਿਹਾਇਸ਼ ਦੋ ਚੀਜ਼ਾਂ ਮਨੁੱਖ ਦੇ ਲੋੜ ਮੁੱਢਲੀ ਲੋੜ ਨੇ ਜਿਹਨੂੰ ਆਪਾਂ ਕਹਿੰਦੇ ਹਾਂ ਪਹਿਨਣ ਖਾਣ ਤੇ ਰਿਹਾਇਸ਼ ਹੁਣ ਜੇ ਮਕਾਨ ਬਣਾਉਣਾ ਤੇ ਉਹ ਵੀ ਸਭ ਕੁਝ ਧਰਤੀ ਨੇ ਦੇਣਾ ਮਕਾਨ ਜਿੰਨੇ ਬਣਦੇ ਨੇ ਉਹਦੇ ਵਿੱਚ ਜੋ ਮਟੀਰੀਅਲ ਲੱਗਦਾ ਸਭ ਧਰਤੀ ਤੋਂ ਆਉਂਦਾ ਜੋ ਅਸੀਂ ਖਾਂਦੇ ਹਾਂ ਉਹ ਵੀ ਧਰਤੀ ਤੋਂ ਆਉਂਦਾ ਜੋ ਅਸੀਂ ਪਹਿਨਣੇ ਹਾਂ ਉਹ ਵੀ ਧਰਤੀ ਤੋਂ ਆਉਂਦਾ ਸਾਰਾ ਕੁਝ ਧਰਤੀ ਦੇ ਹੀ ਜਾਂਦੀ ਮਾਂ ਕਹਿਣ ਲੱਗੇ ਇੱਥੋਂ ਤੱਕ ਕਿ ਜਦੋਂ ਅੰਤ ਸਮਾਂ ਆ ਜਾਏ ਤੇਰਾ ਸਰੀਰ ਜੀਵਨ ਨਾਲੋਂ ਵੱਖ ਹੋ ਜਾਏ ਤੈਨੂੰ ਹਰ ਕੋਈ ਨਫ਼ਰਤ ਕਰਨ ਲੱਗ ਪਵੇ ਤੇ ਇੰਨੇ ਬਣਾਏ ਹੋਏ ਖੂਬਸੂਰਤ ਮਕਾਨਾਂ ਵਿੱਚ ਜਿਹਨਾਂ ਮਕਾਨਾਂ ਨੂੰ ਬਿਲਡਿੰਗਾਂ ਨੂੰ ਤੂੰ ਸਾਰਿਆ ਹੋਵੇ ਲੋਕ ਆਖਣ ਇੱਥੋਂ ਇਹਨੂੰ ਕੱਢੋ ਜਿਹੜੇ ਰਿਸ਼ਤੇਦਾਰ ਸੰਬੰਧੀ ਤੈਨੂੰ ਘੁੱਟ ਘੁੱਟ ਗਲਵੱਕੜੀਆਂ ਪਾਉਂਦੇ ਹਨ ਉਹ ਆਖਣ ਨਹੀਂ ਹੁਣ ਦੇਖਣ ਨੂੰ ਵੀ ਚਿੱਤ ਨਹੀਂ ਕਰਦਾ ਕੱਢੋ ਹਰ ਕੋਈ ਤੇਰੇ ਤੋਂ ਨਫ਼ਰਤ ਕਰੇ ਉਦੋਂ ਫਿਰ ਧਰਤੀ ਤੈਨੂੰ ਉਦੋਂ ਵੀ ਆਵਾਜ਼ ਦਿੰਦੀ ਹੈ ਬਾਬਾ ਫਰੀਦ ਨੇ ਵੀ ਆਖਿਆ ਨਾ ਗੌਰ ਨਿਮਾਣੀ ਸਾਡੇ ਘਰੇ ਨਿਕਲਿਆ ਘਰ ਆਓ ਜੇ ਇਹ ਸਾਰੇ ਤੇਰੇ ਤੋਂ ਨਫ਼ਰਤ ਕਰਦੇ ਨੇ ਮੇਰੀ ਤਾਂ ਗੋਦ ਤੇਰੇ ਲਈ ਖਾਲੀ ਹੈ ਤੂੰ ਆ ਮੈਂ ਤੈਨੂੰ ਸੰਭਾਲਾਂਗੀ ਧਰਤੀ ਮਾਂ ਮਾਂ ਤੇ ਮੂੰਹ ਨਹੀਂ ਮੋੜ ਸਕਦੇ ਗੁਰੂ ਦੇ ਬਾਣੀ ਵਿੱਚ ਆਖ ਦਿੱਤਾ ਕਹਿ ਲੱਗੇ ਮਰਨ ਜੀਵਨ ਕੋ ਧਰਤੀ ਦੀ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰੂ ਕਹਿਣ ਲੱਗੇ ਮਰਨ ਜੀਵਨ ਕੋ ਧਰਤੀ ਦੀਨੀ ਏਤੇ ਗੁਣ ਵਿਸਰੇ। ਉਸਨੇ ਸਭ ਤੋਂ ਵੱਡਾ ਇੱਕ ਗੁਣ ਕਰ ਦਿੱਤਾ ਜਿਹੜਾ ਉਹਨੇ ਤੇਰੇ ਲਈ ਧਰਤੀ ਬਣਾ ਦਿੱਤੀ, ਜਿਹੜੀ ਤੈਨੂੰ ਜੀਵਨ ਭਰ ਵੀ ਤੇਰੀਆਂ ਲੋੜਾਂ ਪੂਰੀਆਂ ਕਰਦੀ ਰਹੀ, ਤੇ ਜਦੋਂ ਤੈਨੂੰ ਕਿਸੇ ਨਾ ਸੰਭਾਲਿਆ ਉਦੋਂ ਵੀ ਤੇਰੇ ਲਈ ਗਲਵੱਕੜੀ ਲੈ ਕੇ ਤੇ ਗੋਦ ਲੈ ਕੇ ਹਾਜ਼ਰ ਹੋ ਗਈ। ਕਹਿਣ ਲੱਗੇ ਮਰਨ ਜੀਵਨ ਕੋ ਧਰਤੀ ਦੀਨੀ ਏਤੇ ਗੁਣ ਵਿਸਰੇ, ਤਾਦ ਅੰਤ ਜੋ ਰਾਖਣ ਹਾਰ। ਜਿਸ ਸੋ ਪ੍ਰੀਤ ਨਾ ਕਰਾਏ ਗਵਾਰੇ, ਕਿਹੜਾ ਮੂਰਖ ਹੈ ਉਸ ਪ੍ਰਭੂ ਨਾਲ ਜਿਹਨੇ ਧਰਤੀ ਬਣਾਈ, ਜਿਸ ਧਰਤੀ ਤੇ ਸੁੱਖ ਪਿਆ ਪਾਉਂਦਾ, ਹਰ ਚੀਜ਼ ਮੁਹੱਈਆ ਕਰ ਰਹੀ ਹੈ, ਉਸ ਆਦ ਅੰਤ ਦੇ ਰਾਖੀ ਦੇ ਸਾਧਨ ਪੈਦਾ ਕਰਨ ਵਾਲੇ ਨਾਲ ਵੀ ਪ੍ਰੀਤ ਨਹੀਂ ਕਰਦਾ। ਜਪੀ ਸੇਵਾ ਨਵਨਿਤ ਭਾਵੇ, ਜਿੰਦੀ ਸੇਵਾ ਵਿੱਚ ਜਿਹਦੇ ਨਾਲ ਸੰਬੰਧ ਭਾਵ, ਸੇਵਾ ਤੋਂ ਭਾਵ ਹੁਕਮ ਮੰਨਣ ਵਿੱਚ ਤੈਨੂੰ ਨਵਨਿਧੀਆਂ ਮਿਲਣਗੀਆਂ। ਨੌ ਖਜ਼ਾਨੇ ਸ਼ਾਸਤਰ ਦੇ ਮੁਤਾਬਕ, ਕਿਉਂਕਿ ਮਿਥਿਹਾਸਿਕ ਸ਼ਾਸਤਰਕਾਰ ਦੀਆਂ ਜਿਹੜੀਆਂ ਗੱਲਾਂ ਨੇ ਉਹ ਵੀ ਐਗਜ਼ਾਮਪਲ ਵਜੋਂ ਨਾਲ ਨਾਲ ਚੱਲ ਰਹੀਆਂ ਨੇ। ਸ਼ਾਸਤਰ ਵਿੱਚ ਨੌ ਖਜ਼ਾਨੇ ਲਿਖੇ ਹੋਏ ਨੇ, ਵੱਖ ਵੱਖ ਢੰਗ ਨਾਲ ਪ੍ਰਾਪਤੀ, ਪਦਾਰਥਾਂ ਦੀ ਪ੍ਰਾਪਤੀ ਦੇ ਵੱਖ ਵੱਖ ਸਾਧਨ ਨੇ, ਉਹਨਾਂ ਨੂੰ ਵੱਖ ਵੱਖ ਨੌ ਹਿੱਸਿਆਂ ਵਿੱਚ ਵੰਡ ਦਿੱਤਾ। ਪਦਮ, ਮਾਂ ਪਦਮ, ਸੰਖ, ਮਕਰ, ਕੱਛਪ, ਕੁੰਦ, ਮੁਕੰਦ, ਨੀਲ, ਵੰਸ਼, ਇਹ ਨੌਨਿਧੀਆਂ ਦੇ ਨਾਮ ਸ਼ਾਸਤਰ ਵਿੱਚ ਨੇ। ਪਰ ਗੁਰੂ ਕਹਿੰਦੇ ਨੇ ਖਿਆਲ ਕਰੀ, ਜਿੰਨੇ ਪਦਾਰਥਾਂ ਦੇ ਵੱਖ ਵੱਖ ਸਾਧਨ ਨੇ ਉਹ ਸਾਰੇ ਉਹਦੇ ਹੁਕਮ ਵਿੱਚ ਰਹਿਣ ਨਾਲ ਤੈਨੂੰ ਪ੍ਰਾਪਤ ਹੋ ਸਕਦੇ ਨੇ। ਪਰ ਇਹ ਮਨੁੱਖ ਨਹੀਂ ਮੰਨ ਰਿਹਾ, ਤਾਂ ਸਿਓ ਮੂਹਰਾ ਮਨ ਨਹੀਂ ਲਾਵੇ, ਉਹਦੇ ਨਾਲ ਜੁੜਦਾ ਹੀ ਨਹੀਂ ਤੇ ਖਜ਼ਾਨੇ ਢੂੰਡਦਾ ਫਿਰਦਾ। ਪਦਾਰਥ ਚਾਹੁੰਦਾ, ਸੁੱਖ ਚਾਹੁੰਦਾ, ਪਰ ਸੁੱਖਾਂ ਦੇ ਸਾਧਨ, ਸੁੱਖਾਂ ਦੇ ਦਰਵਾਜ਼ੇ ਵਾਲੇ ਪਾਸੇ ਬੋੜੀ ਨਹੀਂ ਕਰਦਾ, ਤਾਂ ਸਿਓ ਮੂਹਰਾ ਮਨ ਨਹੀਂ ਲਾਵੇ। ਕਿਹੜੀ ਅਜੀਬ ਗੱਲ ਹੈ, ਜੋ ਠਾਕਰ ਸਾਧ ਸਦਾ ਹਜ਼ੂਰ ਹੈ, ਜਿਹੜਾ ਹਰ ਵਕਤ ਤੇਰੇ ਕੋਲ ਹੈ, ਤੇਰੇ ਨਾਲ ਬੈਠਾ ਹੈ। ਸਾਜਣੜਾ ਮੇਰਾ, ਸਾਜਣੜਾ ਨਿਕਟ ਖਲੋਇਆੜਾ ਮੇਰਾ, ਸਾਜਣੜਾ ਸਭ ਤੋਂ ਨੇੜੇ। ਪਰ ਇਹ ਉਹਨੂੰ ਦੂਰ ਸਮਝਦਾ, ਇਹ ਜਿੰਨੇ ਗੁਨਾਹ ਕਰਦਾ ਉਹ ਇਸੇ ਖਿਆਲ ਨਾਲ ਕਰਦਾ ਨਾ ਕਿ ਰੱਬ ਕਿਹੜਾ ਦੇਖਦਾ। ਇੱਕ ਵਾਰ ਕੀਤੀ ਸੀ ਗੁਰੂ ਨੇ ਵੀ ਬਾਣੀ ਅੰਦਰ ਇੱਕ ਬੜਾ ਖੂਬਸੂਰਤ ਫੈਸਲਾ ਦੇ ਦਿੱਤਾ, ਕਹਿਣ ਲੱਗੇ ਸਰਬ ਗੁਣਾ ਗੁਣ ਉੱਤਮੋ ਭਰਤਾ ਦੂਰ ਨਾ ਪਿਖਰੀ। ਕਹਿਣ ਲੱਗੇ ਸਾਰਿਆਂ ਗੁਣਾਂ ਵਿੱਚੋਂ ਇੱਕੋ ਵੱਡਾ ਗੁਣ ਹੈ ਜੇ ਧਾਰਨ ਕਰ ਲਵੇ, ਉਹ ਹੈ ਰੱਬ ਨੂੰ ਦੂਰ ਨਾ ਸਮਝਣਾ। ਕਿਉਂਕਿ ਰੱਬ ਨੂੰ ਕੇਵਲ ਦੂਰ ਨਾ ਸਮਝੀਏ, ਇੰਨਾ ਹੀ ਵਿਸ਼ਵਾਸ ਕਰ ਲਈਏ ਨਾ, ਇਹਦੇ ਵਿੱਚ ਸਾਰੇ ਗੁਣ ਆ ਜਾਂਦੇ ਨੇ। ਕਿਉਂਕਿ ਜਿਸ ਦਿਨ ਦੂਰ ਨਹੀਂ ਸਮਝੇਗਾ, ਨੇੜੇ ਸਮਝੇਗਾ, ਚੋਰੀ ਨਹੀਂ ਕਰੇਗਾ, ਜਿਸ ਦਿਨ ਨੇੜੇ ਸਮਝੇਗਾ ਰੱਬ ਮੈਨੂੰ ਕਿਆ ਦੇਖਦਾ, ਕਿਸੇ ਨਾਲ ਧੋਖਾ ਨਹੀਂ ਕਰੇਗਾ, ਜਿਸ ਦਿਨ ਤੂੰ ਸਮਝੇਗਾ ਰੱਬ ਮੇਰੇ ਨਾਲ ਬਹੁਤ ਨੇੜੇ, ਆਚਰਨ ਕਮਜ਼ੋਰ ਨਹੀਂ ਕਰੇਗਾ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਉਦੋਂ ਹੀ ਪੈਦਾ ਹੁੰਦੀਆਂ ਨੇ ਜਦੋਂ ਮਨੁੱਖ ਨੂੰ ਪਤਾ ਹੋਵੇ ਮੈਨੂੰ ਕੋਈ ਨਹੀਂ ਦੇਖਦਾ। ਜਿੰਨੇ ਪਾਪ ਨੇ, ਜਿੰਨੇ ਗੁਨਾਹ ਨੇ, ਮਨੁੱਖ ਛੁਪ ਕੇ ਕਰਨਾ ਚਾਹੁੰਦਾ, ਉਹਦੇ 'ਤੇ ਪਰਦਾ ਪਾਉਣਾ ਚਾਹੁੰਦਾ, ਅਤੇ ਜਦੋਂ ਉਹਨੂੰ ਪਤਾ ਹੋਵੇ ਕਿ ਮੇਰੇ 'ਤੇ ਪਰਦਾ ਪੈਣਾ ਹੀ ਨਹੀਂ, ਮੈਂ ਤਾਂ ਬੇਪਰਦਾ, ਕੋਈ ਮੇਰੇ ਬਿਲਕੁਲ ਨਾਲ ਬੈਠਾ ਜਿਹੜਾ ਕਦੀ ਵੀ ਮੇਰੇ ਤੋਂ ਦੂਰ ਨਹੀਂ ਹੋਇਆ, ਤਾਂ ਫਿਰ ਕਿਵੇਂ ਆਖੇਗਾ ਮੈਂ ਗੁਨਾਹ ਕਰ ਲੂੰਗਾ। ਇਸ ਲਈ ਸੰਸਾਰ ਦੇ ਗੁਣਾ ਖਤਮ ਹੋ ਜਾਣ ਜੇ ਕਦੀ ਇੱਕ ਗੱਲ 'ਤੇ ਵਿਸ਼ਵਾਸ ਆ ਜਾਏ, ਸਰਬ ਗੁਣਾ ਗੁਣ ਉੱਤਮੋ ਭਰਤਾ ਦੂਰ ਨਾ ਪਿਖਰੀ, ਰੱਬ ਦੂਰ ਨੇ। ਅਤੇ ਗੁਰੂ ਕਹਿੰਦੇ ਜੋ ਠਾਕਰ ਸਸਦਾ ਹਜ਼ੂਰੇ ਤਾਂ ਕੌਣ ਦਾ ਜਾਣਨ ਦੂਰੇ। ਪਾਪ ਹੋ ਹੀ ਗਏ ਇਸ ਲਈ ਰਿਹਾ, ਗੁਣਾ ਹੋ ਹੀ ਇਸ ਲਈ ਜਾਣੇ, ਝੂਠ ਬੋਲਿਆ ਇਸ ਲਈ ਜਾ ਰਿਹਾ ਕਿ ਮੇਰਾ ਝੂਠ ਕਿਹਨੇ ਪਛਾਣ ਲੈਣਾ। ਕਹਿਣ ਲੱਗੇ ਜਾਨਕੀ ਟਹਿਲ ਪਾਵੇ ਦਰਗੇ ਮਾਣ, ਇਹ ਸੰਸਾਰ ਹੀ ਰੱਬ ਦੀ ਦਰਗਾਹ ਹੈ, ਜੇ ਤੂੰ ਉਹਦੇ ਹੁਕਮ ਵਿੱਚ ਰਹਿਣਾ ਸਿੱਖ ਲਵੇਂ, ਜੋ ਉਹ ਚਾਹੁੰਦਾ ਉਸ ਅਨੁਸਾਰ ਜੀਏ, ਦੁਨੀਆਂ ਦੇ ਕਿਸੇ ਹਿੱਸੇ ਵਿੱਚ ਚਲਾ ਜਾਏ ਤੈਨੂੰ ਮਾਣ ਸਨਮਾਨ ਮਿਲੇਗਾ, ਕਿਉਂਕਿ ਸਾਰੀਆਂ ਨੇਕੀਆਂ ਉਹਦੇ ਹੁਕਮ ਵਿੱਚ ਨੇ, ਸਾਰੀਆਂ ਚੰਗਿਆਈਆਂ ਉਹਦੇ ਹੁਕਮ ਵਿੱਚ ਨੇ। ਜਿਸ ਦਿਨ ਤੂੰ ਹੁਕਮੀ ਬੰਦਾ ਬਣ ਗਈ ਹੋ ਕਿ ਮੈਂ ਰੱਬ ਦੀ ਪ੍ਰਸੰਨਤਾ ਲਈ ਉਹ ਕੁਝ, ਕਿਉਂਕਿ ਰੱਬ ਨੇ ਇਹੋ ਕਹਿਣਾ, ਆਪਾਂ ਰੋਜ਼ ਕਿਉਂ ਕਹਿੰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਹਾਨੇ ਸਰਬੱਤ ਦਾ ਭਲਾ, ਕਿਉਂਕਿ ਉਹਨੂੰ ਸਰਬੱਤ ਦਾ ਭਲਾ ਚੰਗਾ ਲੱਗਦਾ। ਕਿਉਂ ਚੰਗਾ ਲੱਗਦਾ? ਕਿਉਂਕਿ ਸਾਰੇ ਹੀ ਉਹਨੇ ਬਣਾਏ ਨੇ। ਇੱਕ ਬੱਚਾ ਕਮਜ਼ੋਰ ਹੋਵੇ, ਇੱਕ ਬੱਚਾ ਬੜਾ ਤੰਦਰੁਸਤ ਹੋਵੇ, ਇੱਕ ਅਮੀਰ ਹੋਵੇ, ਇੱਕ ਗਰੀਬ ਹੋਵੇ, ਇੱਕ ਬੜਾ ਖੂਬਸੂਰਤ ਹੋਵੇ, ਇੱਕ ਬਦਸੂਰਤ ਹੋਵੇ, ਕਦੀ ਮਾਂ ਬਾਪ ਵੀ ਉਹਨਾਂ ਵਿੱਚ ਫਰਕ ਰੱਖ ਸਕਦੇ ਨੇ? ਉਹਨਾਂ ਨੇ ਤਾਂ ਪੈਦਾ ਕੀਤਾ, ਉਹਨਾਂ ਤਾਂ ਸਾਰੇ ਪਿਆਰੇ ਨੇ। हाँ, बल्कि जिन्ना कमजोर होगा उन्ना ही ज्यादा प्यार करेंगे, संभाल ज्यादा करेंगे। भाई साहब भाई गुरदास जी ने भी कहता, जैसे एक मात के होत हैं अनेक सुत, पर सब ही ते अधिक प्यारो सुत गोद को। भाई साहब कहते सारे पुत्र प्यारे ने, सारे की संभाल चाहती, पर जरा गोदी वाला ना उन्होंने पता है मोहताज है, एक कमजोर है, इसलिए सारे नालों ज्यादा उधर तवज्जो दिंदी है। इसलिए कभी भी यह नहीं सोचना कि रब नू कोई वखरा हो सकता है। गुरु ने आख्या, इसलिए जिस दिन तेरे मन विच वो रब वाला सुभा आ गया, उन्दे हुक्म दियां आदतां बन गई, विश्वास कर दुनिया के किस हिस्से में तुरिया जाएगा लोग तेनू नमस्कार कर देंगे। बाबा कबीर ने एवं नहीं आख्या, कबीर मन निर्मल भया जैसे गंगा नीर, अगे निर्मल निर्मल सूचा कला अकाल पुरख सी, और निर्मल सी, पर हुन उन्दी छोह लैके उन्दे हुक्म विच रह के मन निर्मल हो गया। जैसा गंगा नीर, कहन लगे पाछे लागो हर फिरे, कहत कबीर कबीर, जां की टहल पावे पावे दरगमान, तिसे बिसारे मुग्ध अजान, कैसा मूर्ख है उन्नू भी भुल गया। पर हुन अगे कहंदे ने मालिक ये तो भुल गया, सदा सदा भूलनहार, नानक रखनहार है, पर तू तो रखनहार है, इसलिए बख्शिश कर, इंदियां भुला ना चितार। इन्हां दो पौड़ियों में अरदास है, उन्हूं सीधा संबोधन नहीं बल्कि अरदास निरंकार अगे, ते उन्दे वास्ते सदा सदा भूलनहार, इत्थे लफ्ज ये वरते उत्थे तू वरतिया सी, क्योंकि सीधा संबोधन से पिछलिया पौड़ियों में तू लफज सी, तुझ लफज सी, इत्थे नहीं, सदा सदा ए भूलनहार, ए भूलनहार, नानक रखनहार आपा, तू रखनहार है, ए भूलनहार है, तू रखनहार। कहन लगे एना भूलनहार है, एना अज्ञानी है कि रतन त्याग कौड़ी संग रचा है। जिंदे सामने एक पासे रतन पए होन, एक पासे कौड़ियां पईआं होन, ते ए अणपण विच बच्चियां दी तरह कौड़ियां नू हाथ पा के उन्हां नाल खेडना चाहता है, उन्हां नू ग्रहण करना चाहता है, उन्हां नाल पॉकेट भरना चाहता है, रतना वाल देखदा ही नहीं। रतन त्याग कौड़ी संग्रह है, साच छोड़ सच नू छड के हुण अज दी दुनिया वाल जरा निगाह मारियो, साडे नाल ऐसा हो रहा अनेक वार आखीद कि भले हो। श्री गुरु ग्रंथ साहब की बाणी का एक एक शब्द रतन है, पिछले दिनों में तुका शब्द आया सी, गुरु का शब्द रतन है, हीरे जित जड़ा हो, ते इंदे मुकाबले ते किसे किस्म दियां बना के कवितावां ते धारना ओ इंदे मुकाबले तनकौड़ियां ने। एक ख्याल करियो, हमेशा असल दी नकल पैदा हुंदी, जिन्नी असल ज्यादा वैल्यूएबल होएगी उन्नी ही नकल उन्दी ज्यादा होएगी। पर कदी ऐसा होया है कि मनुख असल ते नकल नू पछाने बिना कोई कीमती चीज खरीद ले? धर्म दी दुनिया विच ऐसा क्यों हो रहा है? धर्म दी दुनिया विच पेख दा पेख की है, असल दी नकल, पेख कहंदे असल दी नकल, पेखतारी की हुंदा है, नकलिया, चंगे पुरुषां दी नकल करन वाला। जे कोई मेरे वर्गा सिख दे असल बाणी दी नकल करके उत्तों दी कृपान पा लंबा दाड़ा प्रकाश करके बैठा होवे, ते जीवन सिखां वाला ना होवे, तां की आखांगे? सिखां वाला पेख बनाया सी, यही आखांगे? पेख दा अर्थ हुंदा है नकल। ते दुनिया अंदर हर एक चीज दी नकल कीमती चीज दी पैदा हुई है, हीरे हर मनुख नहीं खरीद सकदा, इसलिए अमेरिका ने अजरका क्यों कहंदे अजरकान के लफज है वो बनाते ने, बिल्कुल पाए हुए किसी को पता नहीं लगता, कहने हुए पता नहीं लगता, बनाते असल दी नकल है। सोने के मुकाबले मुलम्मा बन गया, बिल्कुल शक्ल मिलती है, बल्कि गुरु ने बाणी भी चख दिता कहन लगे
खंदड़ो की भुल खंदड़ो की भुल तुम मिसम सोहना।
रेतले इलाकों मरुथलों में एक तुम्मा पैदा होंदा है ते उन्दी शकल बिल्कुल खरबूजे वर्गी होंदी बल्कि उन्दे नालों भी सोना लगता है उसे तरह वेल नाल लगता है उसे तरह धरती ते विछिया होंदा है विछी होंदी है वेल शकल दोवां दी इक्को है इक्को इलाके विच पैदा होंदा है रेतले इलाके विच ही ज्यादा खरबूजा पैदा होंदा है रेतले इलाके विच ही तुम्मा पैदा होंदा है कहने लगे पलिया जे तेन तुम्मे ते खरबूजे की पछाण ना हुई तो की बनेगा जे भला कोई खरबूजों के भुलेखे तेरे सामने तुम्मे रख दे ते तू उठा के ओ खाना चाहे ते आखे मैं खरबूजे वाला रस खरबूजे वाला मिठास मान लवा ऐसा हो सकता है तुम्मा तो तुम्मा पर अखां भुल जांदियां अज्ञानता मनुख नू पराए पा दिंदी गुरु कहंदे ने
पखंदड़ो की भुल तुम्मा दिसम सोहना अड नाल हंदड़ो मुल
कह लगे भलिया जेड़ा पछाणदा है ना उंदे कोलों पुछो अद्धी कौड़ी भी उंदी कीमत नहीं पाउंदा खरबूजे भरन वाला भला तुम्मा क्यों खरीदेगा क्योंकि वह जहर है गुरु ने बाणी भी चख दिता कहन लगे
तुम्मी तुम्मा विश
जड़िया जहरीलियां बूटियां सन उन्हां दी एक लिस्ट बनाई उन्हें बाणी विच गुरु कहन लगे
तुम्मी तुम्मा विश अक धतूरा निम फल
ये सारियां कौड़ियां एक लिस्ट बनाती बाणी विच कहन लगे तुम्मी तुम्मा विस पावजै पावजै अक वो भी कौड़ा होंगे धतूरा हो सकता है इत्थे बैठन वाले छोटे वीर ने ना देखे होवे पिंडा विच्चों संबंध रखन वाले वीर नूं पता है धतूरा की होंदा है अक धतूरा ते निम फल ये भी कौड़ी होंदी गुरु कहिंदे ने सारी कुड़त्तन जिहड़ी है ना एक मनुख विच पैदा हो जांदी है जिहड़ा मनमुख हुंदा लो जिहड़ा गुरु नाल संबंध नहीं जोड़दा जिहड़ा मनमुख है समझो एनी कुड़त्तन इकट्ठी हो गई उहदे नाल संबंधित हो गई कहन लगे तुम्मी तुम्मा विस अक धतूरा निम फल मनमुख वसै तिस मनमुख ऐसी कुड़त्तन विच ऐसी जहर विच ऐसी विस विच वसदा उन्हों वो चंगी लगती ते गुरु ने यह गल बाणी विच आख दित्ती कहन लगे क्यों चंगी लगती क्योंकि पछाण नहीं कोई मनुख सोने दे बहाने सोने दे भुलेखे मुलम्मा खरीदने लिए तैयार नहीं पर गुरु कहंदे ने एक ऐसा मनुख है
रतन त्याग कौड़ी संग रचे
पछाण कोई नहीं
रतन त्याग कौड़ी संग रचे साज छोड़ झूठ संग मचे साज छोड़ झूठ संग मचे जो छड़ना सो अस्थिर करमाने
जेड़े पदार्थ जेड़े सुख जेड़े महल माड़ियां जो संसार दी वस्तुआं जड़ियां दिसदियां ने जड़ियां छड़ ही जानियां ने छड़ ही जानियां जिन्नी मर्जी मनुख कोशिश करे हां गुरु ने इसे लिए बाणी विच ही ख्याल दे दिता मैं एक थां ते एग्जांपल वजों एक गल कही सी कि दुनिया अंदर हर दरखत फलदार दरखत दे दो फल हुंदे ने दोनों ही फल चाहिदे ने एक फल है जेड़ा दरखत दियां टाणियां नाल लगदा ओ फल है ते एक दरखत दा होर भी फल है ओ है छां शाम ही उनका फल, शाम ही फल है। ते हर दरखत नूं जिवें मौसम नाल फल लगदे ने, एवें मौसम नाल छां हुंदी है। जदों पतझड़ दी रुत हुंदी है, पत्ते झड़ जांदे ने, उदों दरखत कोल छां वी नहीं रहिंदी। दो फल, पर दोहां फलां विच दी परिभाषा समझणी। जिहड़े टाहणियां नाल फल लगदे ने ना, इन्हां फलां नूं तोड़िया जांदा है, संभालिया जांदा है। ਤੁਸੀਂ ਅੱਜ ਨਾ ਖਾਣਾ ਚਾਹੋ ਤੇ ਤੁਹਾਨੂੰ ਸੰਭਾਲ ਦਾ ਸਾਧਨ ਹੋਵੇ। ਤੁਸੀਂ ਅੱਜ ਕੱਲ ਦੇ ਸਮੇਂ ਅੰਦਰ ਤਾਂ ਦੇਖਦੇ ਹੋ ਕਿਹਨਾਂ ਦੇਸ਼ਾਂ ਵਿੱਚ ਫਲ ਲੱਗਦਾ ਹੈ, ਉੱਥੋਂ ਟੁੱਟਦਾ ਹੈ, ਫਿਰ ਕੰਟੇਨਰਾਂ ਰਾਹੀਂ ਦੂਜੇ ਦੇਸ਼ਾਂ ਵਿੱਚ ਪਹੁੰਚ ਜਾਂਦਾ ਹੈ, ਉੱਥੇ ਜਾ ਕੇ ਫਿਰ ਕੋਲਡ ਸਟੋਰਾਂ ਵਿੱਚ ਲੱਗ ਜਾਂਦਾ ਹੈ। ਇੱਕ ਸਾਲ ਦਾ ਫਲ ਟੁੱਟਿਆ ਹੋਇਆ ਦੋ ਤਿੰਨ ਸਾਲ ਬਾਅਦ ਵੀ ਤੁਸੀਂ ਖਾ ਲੈਂਦੇ। ਜਿਹੜੇ ਇੱਥੇ ਨਹੀਂ ਫਲ ਪੈਦਾ ਹੁੰਦੇ ਉਹ ਵੀ ਫਲ ਇੱਥੇ ਆ ਕੇ ਮਨੁੱਖ ਸੰਭਾਲ ਕੇ ਰੱਖ ਕੇ ਖਾ ਸਕਦਾ, ਪਰ ਉਹਨੂੰ ਠੰਡੀ ਥਾਵੇਂ ਰੱਖਣਾ ਪੈਂਦਾ, ਨਹੀਂ ਤੇ ਗੁਆਚ ਜਾਂਦਾ ਹੈ। ਉਹ ਫਲ ਟਾਹਣੀਆਂ ਨਾਲ ਲੱਗਦਾ ਤੇ ਇੱਕ ਹੈ ਛਾਂ ਫਲ, ਪਰ ਇਹ ਖਿਆਲ ਕਰਿਓ ਛਾਂ ਐਸਾ ਫਲ ਨਹੀਂ ਜਿਹਨੂੰ ਤੁਸੀਂ ਤੋੜ ਕੇ ਕੋਲਡ ਸਟੋਰ ਵਿੱਚ ਲਾ ਲਓ। ਆ ਗੱਲ ਸਮਝਦੀ ਹਾਂ, ਦੋਵਾਂ ਫਲਾਂ ਛਾਂ ਵੀ ਫਲ ਹੈ। ਕਈ ਦਰਖਤਾਂ ਦੀ ਸਿਰਫ ਛਾਂ ਪਿੱਛੇ ਹੀ ਲੋਕ ਉਹ ਦਰਖਤ ਘਰ ਵਿੱਚ ਪਾਲਦੇ ਨੇ ਤੇ ਲਾਉਂਦੇ ਨੇ, ਇਹਦੀ ਛਾਂ ਬੜੀ ਗੂੜੀ, ਉਹ ਵੀ ਫਲ ਹੈ। ਪਰ ਉਹ ਇੱਕ ਐਸਾ ਫਲ ਹੈ ਜਿਹੜੇ ਫਲ ਨੂੰ ਤੁਸੀਂ ਤੋੜ ਕੇ ਰੱਖ ਨਹੀਂ ਸਕਦੇ, ਸੰਭਾਲ ਨਹੀਂ ਸਕਦੇ, ਮਾਣ ਸਕਦੇ ਹੋ, ਛਾਂ ਮਾਣ ਸਕਦੇ ਹੋ, ਪਰ ਤੁਹਾਨੂੰ ਛਾਂ ਤੁਰੀ ਜਾਂਦੀ ਹੈ, ਕਦੇ ਟਿਕਦੀ ਨਹੀਂ। ਸਾਰਾ ਦਿਨ ਛਾਂ ਤੁਰਦੀ ਰਹਿੰਦੀ ਹੈ ਸੂਰਜ ਦੇ ਤੌਰ ਨਾਲ, ਤੇ ਤੁਸੀਂ ਉਹਨੂੰ ਮਾਣ ਸਕਦੇ ਹੋ, ਨਾਲ ਨਾਲ ਤੁਰ ਕੇ ਮਾਣ ਲਓ, ਮੰਨ ਲਓ, ਪਰ ਉਹਨੂੰ ਫੜ ਕੇ ਨਾ ਬੈਠਿਓ, ਉਹਨੂੰ ਪਕੜਨ ਦੀ ਕੋਸ਼ਿਸ਼ ਨਾ ਕਰਿਓ। ਮਾਣ ਲਿਓ ਜਿੰਨੀ ਮਾਣੀ ਜਾਂਦੀ ਹੈ, ਪਰ ਉਹਨੂੰ ਪਕੜਨ ਦੀ ਕੋਸ਼ਿਸ਼ ਨਾ ਕਰਿਓ। ਛਾਂ ਨੇ ਪਕੜਿਆ ਨਹੀਂ ਜਾਣਾ, ਨਾ ਸੰਭਾਲਿਆ ਜਾਣਾ। ਤੇ ਇੱਕ ਖਿਆਲ ਕਰਿਓ, ਬਿਲਕੁਲ ਇਸੇ ਤਰ੍ਹਾਂ ਸੰਸਾਰ ਅੰਦਰ ਨਾਮ ਭਗਤੀ ਦੇ ਰਾਹ ਵਿੱਚ ਵੀ, ਧਰਮ ਦੀ ਦੁਨੀਆਂ ਵਿੱਚ ਵੀ ਦੋ ਫਲ ਲੱਗਦੇ ਨੇ। ਧਰਮੀ ਮਨੁੱਖ ਕੋਲ ਪਦਾਰਥ ਵੀ ਹੋਣੇ ਚਾਹੀਦੇ ਨੇ, ਇਹਦੀ ਵੀ ਨਹੀਂ ਹੋਣੇ ਚਾਹੀਦੇ, ਤੇ ਨਾਮ ਵੀ ਹੋਣਾ ਚਾਹੀਦਾ, ਨਾਮ ਵੀ ਹੋਣਾ ਚਾਹੀਦਾ, ਤੇ ਪਰਮਾਰਥ ਦੇ ਨਾਲ ਨਾਲ ਪਦਾਰਥ ਵੀ ਹੋਣ। ਪਰਮਾਰਥ ਤੇ ਪਦਾਰਥ ਦੋਨੋਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ, ਪਰ ਦੋਹਾਂ ਵਿੱਚ ਫਰਕ ਕੀ ਹੈ? ਜਿਹੜਾ ਪਰਮਾਰਥ ਹੈ ਨਾ, ਉਹ ਸੰਭਾਲ ਕੇ ਰੱਖਿਆ ਜਾ ਸਕਦਾ ਹੈ, ਉਹ ਨਾਲ ਨਿਭਦਾ, ਪਰ ਸ਼ਰਤ ਇੱਕੋ ਹੀ ਹੈ ਕਿ ਉਹਨੂੰ ਗੁਆਚਣ ਨਾ ਦਿੱਤਾ ਜਾਏ, ਉਹਨੂੰ ਕੋਲਡ ਸਟੋਰ ਵਿੱਚ ਲਾ ਕੇ ਰੱਖਿਆ ਜਾਏ ਠੰਡੀ ਥਾਵੇਂ। ਆਹ ਲਫ਼ਜ਼ ਕਿਉਂ ਆਏ ਨੇ?
ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਏ ਤੇਰੀ ਬਰੀਆ, ਉਬਰ ਕਾਜ ਤੇਰੇ ਕਿਤੇ ਨਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ।
ਹੁਣ ਸਾਧ ਸੰਗਤ ਵਿੱਚ ਨਾਮ ਦਾ ਕੀ ਸੰਬੰਧ ਹੈ? ਕਿਉਂਕਿ ਸਾਧ ਸੰਗਤ ਸੀਤਲ ਹੈ, ਨੈ ਸੀਤਲੰ ਚੰਦਰ ਦੇਵ ਹੈ, ਬਾਣੀ ਨੇ ਫੈਸਲਾ ਦਿੱਤਾ, ਕੋਲਡ ਸਟੋਰ ਹੈ। ਜਿਹੜਾ ਸਾਧ ਸੰਗਤ ਵਿੱਚ ਜੁੜਨ ਜਾਣਦਾ ਹੈ, ਉਹਦੇ ਅੰਦਰੋਂ ਗੁਣਾਂ ਦਾ ਜਿਹੜਾ ਨਾਮ ਹੈ ਗੁਆਚਦਾ ਨਹੀਂ, ਗੁਆਚਦਾ ਨਹੀਂ। ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਨੈ ਸੀਤਲੰਗ ਚੰਦਰ ਦੇਵ ਹੈ, ਨੈ ਸੀਤਲੰਗ ਬਾਵਨ ਚੰਦਲੈ, ਨੈ ਸੀਤਲੰਗ ਸਰਦ ਰੁਤੇਨ, ਨਾਨਕ ਸੀਤਲੰਗ ਸਾਧ ਸਮਝਣਾ। ਜਿਹੜੀ ਸਾਧ ਸੰਗਤ ਹੈ ਇਹ ਸੀਤਲਤਾ ਹੈ, ਇੱਥੇ ਗੁਣ ਨਹੀਂ ਗਲਦੇ, ਗੁਣ ਗੁਆਚਦੇ ਨਹੀਂ। ਸਾਧ ਸੰਗਤ ਵਿੱਚ ਜੁੜ ਬੈਠਣ ਨਾਲ ਤੇ ਇੱਥੋਂ ਦੇ ਆ ਕੇ ਸਾਧ ਸੰਗਤ ਦੇ ਨਿਯਮ ਪੂਰੇ ਕਰਨ ਨਾਲ ਅੰਦਰ ਬੈਠੇ ਹੋਏ ਨਾਮ ਰੂਪੀ ਗੁਣ ਗੁਆਚਦੇ ਨਹੀਂ, ਨਹੀਂ ਤੇ ਗੁਆਚ ਜਾਂਦੇ। ਕਿਉਂਕਿ ਫਲ ਹੈ, ਇਹਨੂੰ ਸੰਭਾਲਣਾ ਹੋਵੇ ਤੇ ਸਾਧ ਸੰਗਤ ਵਿੱਚ ਜੁੜਿਆ ਕਰੋ, ਤਾਂ ਕਿ ਇਹ ਫਲ ਗੁਆਚਣ, ਇਹ ਸੰਭਾਲੇ ਜਾ ਸਕਦੇ, ਜੀਵਨ ਭਰ ਨਿਭ ਸਕਦੇ। ਪਰ ਇੱਕ ਹੈ ਪਦਾਰਥ ਦਾ ਫਲ, ਉਹ ਹੈ ਛਾ, ਮੰਨਣਾ ਉਹਨੂੰ ਵੀ ਲਓ, ਫਲ ਦੋਨੋਂ ਹੀ ਮਿਲਦੇ। ਗੁਰੂ ਨੇ ਬਾਣੀ ਵਿੱਚ ਕਿਉਂ ਆਖ ਦਿੱਤਾ, ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰੇ, ਦੋਨੋਂ ਚੀਜ਼ਾਂ ਸਵਾਰਦਾ। ਕਹਿੰਦੇ ਪਦਾਰਥ ਵੀ ਦਿੰਦਾ ਮੇਰਾ ਰੱਬ, ਪਰ ਇੱਕ ਗੱਲ ਸਮਝਾ ਕੇ ਦਿੰਦਾ ਭਲਿਆ, ਇਹ ਪਦਾਰਥ ਜਿਹੜੇ ਨੇ ਇਹਨੂੰ ਸੰਭਾਲਣ ਤੇ ਇਹਨੂੰ ਫੜਨ ਦੀ ਕੋਸ਼ਿਸ਼ ਨਾ ਕਰੀ, ਅੱਛਾ ਹੈ ਇਹਨੂੰ ਮੰਨ ਲੈ। ਇਹਦੇ ਕੋਲ ਸੁੱਖ ਭੋਗ, ਜੇ ਤੇਰੇ ਕੋਲ ਸੁੱਖ ਨੇ ਸੁੱਖ ਭੋਗ, ਪਰ ਇਹਦੀ ਪਕੜ ਨਾ ਕਰ, ਕਿਉਂਕਿ ਛਾਂ ਹੈ, ਇਹਨੇ ਪਕੜਿਆ ਨਹੀਂ ਜਾਣਾ। ਛਾਂ ਨੂੰ ਕਦੇ ਕਿਸੇ ਨੇ ਪਕੜਿਆ ਨਹੀਂ ਹੈ। ਦੋਨੋਂ ਹੀ ਦਰਖਤ ਦੇ ਫਲ, ਪਰ ਲੋਕ ਦਰਖਤਾਂ ਦੇ ਫਲ ਨੂੰ ਤੋੜ ਕੇ ਤਾਂ ਕੋਲਡ ਸਟੋਰ ਵਿੱਚ ਲਾ ਦਿੰਦੇ ਨੇ, ਕਦੇ ਕਿਸੇ ਨੇ ਛਾਂ ਨੂੰ ਤੋੜ ਕੇ ਕੋਲਡ ਸਟੋਰ ਵਿੱਚ ਨਹੀਂ ਲਾਇਆ। ਉਹਨੂੰ ਜਿੰਨਾ ਮਾਣਿਆ ਜਾ ਸਕਦਾ ਮੰਨ ਲੈ, ਇਹਨੂੰ ਫੜਨ ਦੀ ਕੋਸ਼ਿਸ਼ ਨਾ ਕਰ। ਪਰ ਗੁਰੂ ਕਹਿੰਦੇ ਨੇ ਕੈਸਾ ਅਣਜਾਣ ਤੇ ਅਗਿਆਨੀ ਮਨੁੱਖ ਹੈ, ਇਹ ਛਾਂ ਨੂੰ ਹੀ ਪਕੜਨ ਦੀ ਕੋਸ਼ਿਸ਼ ਕਰ ਰਿਹਾ।
ਜੋ ਛੱਡਣਾ ਸੋ ਅਸਥਿਰ ਕਰ ਮਾਨੇ, ਜੋ ਛੱਡਣਾ ਸੋ ਅਸਥਿਰ ਕਰ ਮਾਨੇ, ਜੋ ਹੋਵਨ ਸੋ ਦੂਰ ਪਰਾਨੇ।
ਤੇ ਜਿਹੜੀ ਹੋਣ ਦੀ ਗੱਲ ਸੀ, ਜਿਹੜੀ ਅਣਹੋਣੀ ਨਹੀਂ ਸੀ, ਹਾਰਕ ਤੇ ਹੀ ਹੋਣੀ ਹੈ ਭਾਵ ਮੌਤ, ਉਹਨੂੰ ਇਹਨੇ ਦੂਰ ਸਮਝ ਲਿਆ, ਉਹਨੂੰ ਭੁੱਲ ਬੈਠਾ। ਜੋ ਹੋਵਨ ਭਾਵ ਅਣਹੋਣੀ ਨਹੀਂ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਖਿਆ ਚਿੰਤਾ ਤਾਂ ਕੀ ਕੀਜੀਏ, ਜੋ ਅਣਹੋਣੀ ਹੋਏ ਇਹ ਮਾਰਗ ਸੰਸਾਰ ਕੋ, ਇਹ ਤਾਂ ਹੋਵਨ ਹੈ, ਅਣਹੋਣੀ ਹੈ ਹੀ ਨਹੀਂ। ਮੌਤ ਨੂੰ ਤੂੰ ਦੂਰ ਸਮਝ ਲਿਆ, ਉਹਨੂੰ ਕਦੇ ਚੇਤੇ ਨਹੀਂ ਰੱਖਿਆ, ਤੇ ਜਿਹੜੀ ਚੀਜ਼ ਦੇ ਛੱਡ ਕੇ ਹੀ ਜਾਣੀ ਸੀ ਉਹਨੂੰ ਤੂੰ ਪਕੜ ਕਰ ਰਿਹਾ। ਛਾਂ ਨੂੰ ਪਕੜ ਕੇ ਰੱਖਣ ਮੰਗ,
ਛੋੜ ਜਾਏ ਕਿਸ ਕਾ ਸ਼ਰਨ ਕਰੇ,
ਜਿਹੜੀ ਚੀਜ਼ ਛੱਡ ਕੇ ਹੀ ਚਲੀ ਜਾਣੀ ਹੈ ਉਹਨੂੰ ਇਕੱਠੀ ਕਰ ਰਿਹਾ। ਤੇ ਜਿਹਨੇ ਹਮੇਸ਼ਾ ਨਾਲ ਰਹਿਣਾ ਉਹਦੇ ਨਾਲ ਸੰਬੰਧ ਨਹੀਂ ਜੋੜ ਰਿਹਾ, ਉਹਨੂੰ ਪਰਾਂ ਕਰ ਰਿਹਾ, ਉਹਦੇ ਤੋਂ ਦੂਰ ਜਾ ਰਿਹਾ। ਕਿਹੜੀ ਅਜੀਬ ਗੱਲ ਹੈ। ਕਹਿਣ ਲੱਗੇ ਮੈਂ ਦੇਖਦਾ ਕੀ ਹਾਂ, ਬੜੀ ਖੂਬਸੂਰਤ ਗੱਲ ਗੁਰੂ ਨੇ ਬਾਣੀ ਵਿੱਚ ਆਖੀ। ਕਹਿਣ ਲੱਗੇ ਜਿੰਨੇ ਪਦਾਰਥ ਨੇ, ਜਿੰਨੇ ਸੁੱਖ ਨੇ, ਮਾੜੇ ਨਹੀਂ, ਇਹਨੂੰ ਭੋਗ ਪਰ ਪਕੜ ਨਾ ਕਰ, ਇਹਨਾਂ ਲਈ ਕਲਪਨਾ ਨਾ ਪੈਦਾ ਕਰ। ਬੜੀ ਖੂਬਸੂਰਤ ਗੱਲ ਗੁਰੂ ਨੇ ਬਾਣੀ ਵਿੱਚ ਆਖੀ। ਕਹਿਣ ਲੱਗੇ ਦੇਖ, ਇਹ ਤੇਰੇ ਹਮੇਸ਼ਾ ਨਹੀਂ ਬਣ ਕੇ ਰਹਿਣੇ, ਤੇਰੇ ਨਹੀਂ ਬਣ ਕੇ ਰਹਿਣੇ, ਤੇਰੇ ਤੋਂ ਪਹਿਲਾਂ ਵੀ ਸਨ, ਤੇਰੇ ਤੋਂ ਬਾਅਦ ਵੀ ਰਹਿਣਗੇ, ਸਿਰਫ ਬਦਲਿਆਂ ਦੇ ਵਿੱਚ ਤੂੰ ਬਦਲਣਾ। ਗੁਰੂ ਨੇ ਬਾਣੀ ਅੰਦਰ ਇੱਕ ਐਗਜ਼ਾਮਪਲ ਦਿੱਤੀ, ਇਹਨੂੰ ਨਾਰ ਆਖਿਆ ਨਾ, ਪਦਾਰਥਾਂ ਨੂੰ, ਮਾਇਆ ਨੂੰ, ਦੌਲਤ ਨੂੰ, ਸੰਸਾਰ ਦੇ ਇਹਨਾਂ ਸਰੀਰ ਨੂੰ ਮਾਇਆ ਆਖਿਆ, ਤੇ ਮਾਇਆ ਨੂੰ ਇੱਕ ਔਰਤ ਦਾ ਰੂਪ ਦਿੱਤਾ, ਤੇ ਐਗਜ਼ਾਮਪਲ ਵਜੋਂ ਸੰਗਿਆ ਦਿੰਦਿਆਂ ਹੋਇਆਂ ਐਜ ਏ ਨਾਰ ਇਹ ਲਫ਼ਜ਼ ਵਰਤੇ ਨੇ। ਗੁਰੂ ਨੇ ਬਾਣੀ ਵਿੱਚ ਇੱਕ ਉਦਾਹਰਨ ਦਿੱਤਾ, ਕਹਿਣ ਲੱਗੇ ਖਸਮ ਮਰੈ ਤੋ ਨਾਰ ਨਾ ਰੋਵੈ। ਕਹਿਣ ਲੱਗੇ ਇੱਕੋ ਇੱਕ ਔਰਤ ਵੇਖੀ ਹੈ ਜਿਹੜੀ ਮਾਲਕ ਦੇ ਮਰਨ ਤੋਂ ਬਾਅਦ ਰੋਂਦੀ ਨੇ। ਭਲਾ ਕਿਸੇ ਦਾ ਪਤੀ ਮਰ ਜਾਏ, ਮਾਲਕ ਮਰ ਜਾਏ ਤੇ ਉਹ ਰੋਵੇਗਾ? ਕਹਿਣ ਲੱਗੇ ਨਹੀਂ, ਇਹ ਨਹੀਂ ਰੋਂਦੀ। ਇਹ ਕਿਸ ਲਈ ਨਹੀਂ ਰੋਂਦੀ? ਅਖੇ ਅਜੇ ਉਹ ਪਹਿਲਾਂ ਮਰਨ ਦੇ ਆਖਰੀ ਸਾਹ ਲੈਂਦਾ ਤੇ ਦੂਜਾ ਦਾ ਮਾਲਕ ਬਣ ਜਾਂਦਾ, ਦੂਜਾ ਜੇਬ ਚੋਂ ਚਾਬੀਆਂ ਕੱਢ ਲੈਂਦਾ। ਉਹ ਪਹਿਲਾਂ ਕਿੰਨੇ ਲੱਖ ਪੈਂਦੇ ਨੇ, ਕਿੰਨੇ ਕਿਹੜੇ ਬੈਂਕ ਵਿੱਚ ਕਿੰਨਾ ਕਿੰਨਾ ਪੈਸਾ ਪਿਆ ਪਹਿਲਾਂ ਹਿਸਾਬ ਦਿਓ। ਹੈ ਇਹ ਤਾਂ ਮਾਲਕਹੀਨ ਹੋਈ ਨਹੀਂ, ਇਹ ਰੋਵੇ ਕਿਉਂ? ਐਗਜ਼ਾਮਪਲ ਕਿਹੜੀ ਖੂਬਸੂਰਤ ਦਿੱਤੀ ਨੇ। ਕਹਿੰਦੇ ਨੇ ਖਸਮ ਮਰੇ ਤੋ ਨਾਰ ਨਾ ਰੋਵੇ। ਇਹ ਇੱਕ ਔਰਤ ਐਸੀ ਹੈ ਸੰਸਾਰਿਕ ਸੰਪਦਾ ਕਿ ਆਪਣੇ ਮਾਲਕ ਜਿਹੜਾ ਕੱਲ ਤੱਕ ਇਹਦਾ ਮਾਲਕ ਸੀ ਉਹਦੇ ਮਰਨ ਤੋਂ ਬਾਅਦ ਬਿਲਕੁਲ ਨਹੀਂ ਰੋਈ, ਕਿਉਂਕਿ ਉਸ ਰਖਵਾਰਾ ਔਰ ਉਹ ਹੋਵੇ ਉਸੇ ਵਕਤ ਦੂਜੇ ਨੇ ਚਾਬੀਆਂ ਲੈ ਲਈਆਂ, ਹੁਣ ਅੱਜ ਤੋਂ ਇਹ ਸਾਰੀ ਸੰਪਦਾ ਮੇਰੀ ਹੋ। ਕਹਿਣ ਲੱਗੇ ਖਸਮ ਮਰੇ ਤੋ ਨਾਰ ਨਾ ਰੋਵੇ, ਉਸ ਰਖਵਾਰਾ ਔਰੋ ਹੋਵੇ, ਰਖਵਾਰੇ ਕਾ ਹੋਏ ਬਨਾਸ, ਅੱਗੇ ਨਰਕੀਆਂ ਭੋਗ ਬਿਲਾਸ। ਸਾਨੂੰ ਨੇ ਬਾਣੀ ਅੰਦਰ ਕੋਈ ਪੱਖ ਛੱਡਿਆ ਨਹੀਂ ਸਮਝਣ ਲਈ। ਕਹਿਣ ਲੱਗੇ ਇਸ ਲਈ ਮੈਂ ਤੈਨੂੰ ਸਮਝਾਉਣਾ ਚਾਹੁੰਦਾ ਕਿ ਇਸ ਸੰਸਾਰਿਕ ਸੰਪਦਾ ਨੂੰ ਭੋਗ ਸੁੱਖ ਨਿਰੰਕਾਰ ਨੇ ਦਿੱਤੇ ਨੇ ਤੇ ਮਾਣ, ਪਰ ਇਸ ਛਾਇਆ ਵਾਂਗੂ ਮਾਣ ਇਹਨੂੰ ਪਕੜ ਕੇ ਗ੍ਰਹਿਣ ਕਰਨ ਦੀ, ਇਹਨਾਂ ਨੂੰ ਪਕੜ ਕੇ ਹਮੇਸ਼ਾ ਲਈ ਬੈਠਣ ਦੀ ਕੋਸ਼ਿਸ਼ ਨਾ ਕਰ, ਕਿਉਂਕਿ ਛਾਂ ਨੇ ਪਕੜਿਆ ਨਹੀਂ ਜਾਣਾ। ਅੱਜ ਤੇਰੇ ਕੋਲ ਹੈ, ਕੱਲ੍ਹ ਤੇਰੇ ਪੁੱਤਰ ਕੋਲ ਹੈ, ਪਰਸੋਂ ਤੇਰੇ ਪੋਤਰੇ ਕੋਲ ਹੈ, ਅੱਗੇ ਤੇਰੇ ਮਾਂ ਬਾਪ ਕੋਲ ਸੀ, ਇਹ ਕਦੇ ਇੱਕ ਵੀ ਨਹੀਂ ਬਣੀ। ਇਸ ਲਈ ਤੈਨੂੰ ਇਹਦੇ ਨਾਲ ਆਪਣੇ ਜੀਵਨ ਨੂੰ ਬਿਲਕੁਲ ਸੰਬੰਧਿਤ ਕਰਕੇ ਬੈਠ ਜਾਣਾ ਦਰੁਸਤ ਨਹੀਂ। ਗੁਰੂ ਕਹਿੰਦੇ
जो छड़ना सो अस्थिर कर माने जो होवन सो दूर परान छोड़ जाए तिसका शर्म करे संग सहाय तिस पर हरे
कहन लगे जो मैं जीवल नाल देखना इनकी अवस्था तो अग्ञानी मूर्ख क्योंकि साड़ी बोली विच जिहड़ा बहुत मूर्ख ज्यादा मूर्ख होवे ना असीं उहनूं गधा आखने अपने पंजाब दी बोली विच जिहड़ा बहुत मूर्ख है उहनूं आखीदा तू तां गधे वर्गा तेरा खोते वर्गा सुभाअ क्यों क्योंकि खोते नूं अगों खिचो ना उह पिछां नूं खिचदा कदी वेख लिओ अगे नूं खिचो पिछां नूं खिचदा उल्टा ਤੇ ਗੁਰੂ ਕਹਿੰਦੇ ਮੈਂ ਤੈਨੂੰ ਜਿੰਨਾ ਸਮਝਾਉਣਾ ਉਹਨਾਂ ਤੋਂ ਤੂੰ ਰੱਬ ਤੋਂ ਦੂਰ ਜਾ ਰਿਹਾ ਇਸ ਲਈ ਮੈਂ ਤੈਨੂੰ ਗਧੇ ਦੀ ਸੰਗਿਆ ਦੇਣਾ ਫੈਸਲਾ ਬਣ ਗਿਆ ਇੱਕ ਅਗਿਆਨਤਾ ਵਸ ਆਏ ਹੋਏ ਮਨੁੱਖ ਨੂੰ ਇੱਕ ਸੰਗਿਆ ਨਾਲ ਸਮਝਾਉਣਾ ਚਾਹੁੰਦੇ ਨੇ ਕਹਿੰਦੇ
ਚੰਦਨ ਲੇਪ ਉਤਾਰੇ ਧੋਏ
ਕਹਿਣ ਲੱਗੇ ਜੇ ਭਲਾ ਕੋਈ ਗਧੇ ਨੂੰ ਚੰਦਨ ਦਾ ਲੇਪ ਕਰ ਦੇਵੇ ਵੀ ਇਹਨੂੰ ਬੜੀ ਖੁਸ਼ਬੂ ਆਏਗੀ ਇਹਦੇ ਕੋਲੋਂ ਜਿੱਥੋਂ ਲੰਘੇਗਾ ਤਾਂ ਉਹਨੂੰ ਕੋਈ ਚੰਦਨ ਦੀ ਕਦਰ ਕੀਮਤ ਹੈ ਜਿੱਥੇ ਸੁਆਹ ਦਾ ਢੇਰ ਆਇਆ ਉੱਥੇ ਉਹਨੇ ਲੇਟਣ ਲੱਗ ਪੈਣਾ ਉਹਦਾ ਸੁਭਾਅ ਉਹਨੂੰ ਸੁਆਹ ਦੇ ਢੇਰ ਵਿੱਚ ਲੇਟਣਾ ਚੰਗਾ ਲੱਗਦਾ ਤੇ ਚੰਦਨ ਲੇਪ ਦੀ ਖੁਸ਼ਬੂ ਉਹਨੂੰ ਪਾਉਂਦੀ ਨਹੀਂ ਗੁਰੂ ਕਹਿੰਦੇ ਨੇ
ਚੰਦਨ ਲੇਪ ਉਤਾਰੇ ਧੋਏ ਗਰਦਮ ਪ੍ਰੀਤ ਭਸਮ ਸੰਗ ਹੋਏ
ਕਹਿਣ ਲੱਗੇ ਹੇ ਪ੍ਰਭੂ ਇਸ ਮਨੁੱਖ ਦਾ ਇਹ ਸੁਭਾਅ ਬਣ ਗਏ ਤੀਜੀ ਥਾਵੇਂ ਗੱਲ ਕਰ ਰਹੇ ਨੇ ਹੇ ਪ੍ਰਭੂ ਇਸ ਮਨੁੱਖ ਦਾ ਇਹ ਸੁਭਾਅ ਬਣ ਗਿਆ ਮੈਂ ਤੈਨੂੰ ਇਹਦੇ ਸੁਭਾਅ ਦੀ ਸਾਰੀ ਲਿਸਟ ਤੇਰੇ ਸਾਹਮਣੇ ਰੱਖ ਦਿੱਤੀ ਹੈ ਤੂੰ ਨਾਰਾਜ਼ ਨਾ ਹੋਵੀ ਬਖਸ਼ਿਸ਼ ਸਾਡੇ ਵਾਸਤੇ ਮੰਗ ਰਹੇ ਨੇ ਪ੍ਰਭੂ ਇਹਦੇ ਸੁਭਾਅ ਦੀ ਇਹਦੀਆਂ ਅੰਧ ਕੂਪ ਮੈਂ ਪਤਤ ਬਿਕਰਾਲ ਇਹ ਮਹਾ ਅੰਨੇ ਖੂਹ ਵਿੱਚ ਜਿੱਥੇ ਅਗਿਆਨਤਾ ਹੀ ਅਗਿਆਨਤਾ ਹੈ ਤੇ ਨਿਰੇ ਗੁਣਾ ਹੀ ਗੁਣਾ ਨੇ ਐਸੇ ਜੀਵਨ ਦੇ ਅੰਨੇ ਖੂਹ ਵਿੱਚ ਡਿੱਗ ਪਿਆ ਤੂੰ ਰਹਿਮਤ ਕਰ ਇਹ ਤਾਂ ਅਗਿਆਨਤਾ ਵਿੱਚ ਹੈ ਇਹ ਤਾਂ ਪਛਾਣਦਾ ਨਹੀਂ ਰਤਨ ਤੇ ਕੱਚ ਵਿੱਚ ਕੀ ਫਰਕ ਇਸ ਲਈ ਰਹਿਮਤ ਕਰ ਜੇ ਇਹ ਭੁੱਲ ਗਿਆ ਤੂੰ ਤਾਂ ਬਖਸ਼ਣ ਵਾਲਾ ਨਹੀਂ ਅੰਧਕੂਪ ਮੈਂ ਪਤਤ ਬਿਕਰਾਲ ਹੇ ਪ੍ਰਭੂ ਤੂੰ ਰਹਿਮਤ ਕਰ ਆਪਣੀ ਬਾਂਹ ਅੱਗੇ ਕਰਕੇ ਬਾਂਹ ਨੂੰ ਨਾਲ ਫੜ ਕੇ ਇਹਨੂੰ ਬਾਹਰ ਕੱਢ ਲੈ ਇਸ ਗਿਆਨਤਾ ਦੇ ਅੰਧੇਰੇ ਵਿੱਚ ਤੇਰੇ ਕੋਲ ਅਰਦਾਸ ਹੈ ਕਿਹੜੀ ਬਖਸ਼ਿਸ਼ ਸਾਡੇ ਗੁਨਾਹ ਰੱਬ ਕੋਲ ਰੱਖ ਕੇ ਬਖਸ਼ਿਸ਼ ਮੰਗ ਰਹੇ ਨੇ ਮਾੜਾ ਨਹੀਂ ਆਖਿਆਲ ਕਰਿਓ ਗੁਰੂ ਦੀ ਰਹਿਮਤ ਇੱਥੇ ਸਮਝਣੀ ਕਿ ਸਾਡੇ ਗੁਨਾਹਾਂ ਦੀ ਲਿਸਟ ਰੱਬ ਕੋਲ ਰੱਖ ਕੇ ਫਿਰ ਉਹਨੂੰ ਆਖਦੇ ਨੇ ਇਹਦੇ 'ਤੇ ਲਕੀਰ ਫੇਰਦੇ ਇਹਨੇ ਵੇਖ ਇੰਨੀਆਂ ਭੁੱਲਾਂ ਕੀਤੀਆਂ ਨੀ ਪਰ ਤੂੰ ਇਹਦੀਆਂ ਸਾਰੀਆਂ ਭੁੱਲਾਂ ਭੁੱਲ ਜਾ ਜੇ ਇਹ ਅੰਧਕੂਪ ਮੈਂ ਪਤਤ ਬਿਕਰਾਲ ਜੇ ਇਹਨੇ ਖੂਹ ਵਿੱਚ ਡਿੱਗ ਪਿਆ ਤੇਰੀ ਤਾਂ ਬਾਂਹ ਲੰਬੀ ਹੈ ਤੂੰ ਆਪ ਫੜ ਕੇ ਬਾਹਰ ਕੱਢ ਲੈ ਉਹਨੇ ਬਣੀ ਵੀ ਆਖਿਆ ਨਾ ਅਗਨ ਸਾਗਰ ਬੁੜਤ ਸੰਸਾਰਾ ਨਾਨਕ ਬਾਂਹ ਪਕੜ ਸਤਿਗੁਰ ਨਿਸਤਾਰਾ ਬਾਂਹ ਫੜ ਕੇ ਕੱਢ ਲੈ ਇਹ ਅਰਦਾਸ ਕਰ ਰਹੇ ਨੇ ਤੇ ਕਹਿੰਦੇ ਨੇ
ਅੰਧਕੂਪ ਮੈਂ ਪਤਤ ਬਿਕਰਾਲ ਅੰਧਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਹੋ ਨਾਨਕ ਕਾਢ ਲਿਹੋ ਪ੍ਰਭ ਦਿਆਲ ਨਾਨਕ ਕਾਢ ਲਿਹੋ ਪ੍ਰਭ ਦਿਆਲ ਪ੍ਰਭ ਦਿਆਲ ਸਦਾ 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 ਇਹ ਭੁੱਲਣ ਹਾਰ ਸਦਾ ਸਦਾ ਇਹ ਭੁੱਲਣ ਹਾਰ ਇਹ ਭੁੱਲਣ ਨਾਨਕ ਰੱਖਣ ਹਾਰੇ ਅਪਾਰ ਨਾਨਕ ਰੱਖਣ ਹਾਰੇ पार सदा सदा ए भूलन हार सदा सदा ए भूलन हार सदा सदा ए भूलन
ਦਿੱਲੀ ਗੁਰੂ ਬਖਸ਼ ਮੰਗ ਰਿਹਾ ਹੈ ਕਹਿੰਦਾ ਇਹਦੇ ਗੁਨਾਹ ਭੁੱਲ ਜਾ ਇਹਦੇ ਅਵਗਨ ਚਿੱਤ ਵਿੱਚ ਨਾ ਰੱਖ ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੋਂ ਠੌਰ ਤੁਮਰੋ ਬਿਰਧ ਕੋ ਹਉ ਆਸਰੋ ਸਮਾਰ ਹੋ ਹੇ ਸਤਿਗੁਰੂ ਜੇ ਮੈਂ ਆਪਣੀ ਕਰਨੀ ਵੱਲ ਦੇਖਾਂ ਤੇ ਮੈਂ ਇੰਨੀਆਂ ਗੁਨਾਹਾਂ ਦੀਆਂ ਪੰਡਾਂ ਲਈ ਬੈਠਾਂ ਹੋ ਸਕਦਾ ਨਰਕ ਵਿੱਚ ਵੀ ਲਿਜਾਵਾਂ ਤੇ ਉੱਥੇ ਥਾਂ ਥੁੜ ਜਾਏ ਪੂਰੀ ਨਾ ਹੋਵੇ ਪਰ ਮੈਨੂੰ ਤੇਰੇ ਬਿਰਧ ਪਤਤ ਪਾਵਨ ਬਿਰਧ ਦਾ ਆਸਰਾ ਹੈ ਤੂੰ ਬਖਸ਼ਿੰਦ ਹੈ ਤੂੰ ਰੱਖਣਹਾਰ ਹੈ ਤੂੰ ਦਿਆਲ ਹੈ ਇਸ ਲਈ ਤੇਰੇ ਕੋਲੋਂ ਰਹਿਮਤ ਮੰਗਣਾ ਕਿ ਇਹਦੇ ਗੁਨਾਹ ਹਰ ਦੇ ਤੇ ਇਹਨੂੰ ਸਾਫ਼ ਸੁਥਰਾ ਨਿਰਮਲ ਕਰਕੇ ਜੀਵ ਨੂੰ ਆਪਣੀ ਗੋਦੀ ਵਿੱਚ ਬਿਠਾ ਲੈ ਸਾਡੇ ਲਈ ਅਰਦਾਸ ਮੰਗ ਕੀਤੀ ਜਾ ਰਹੀ ਹੈ ਇਸ ਲਈ ਆਪਾਂ ਇਸ ਅਰਦਾਸ ਵਜੋਂ ਸਤਿਗੁਰੂ ਦੇ ਚਰਨਾਂ ਵਿੱਚ ਸ਼ੁਕਰਗੁਜ਼ਾਰੀ ਦੀ ਨਮਸਕਾਰ ਕਰਨੇ ਹੈ ਕਿ ਸਤਿਗੁਰੂ ਤੂੰ ਧੰਨ ਹੈ ਜਿਹੜਾ ਸਾਡੇ ਲਈ ਫਿਰ ਰਹਿਮਤਾਂ ਪਿਆ ਮੰਗਣਾ ਹੈ ਗੁਰੂ ਬਖਸ਼ਿਸ਼ ਕਰੇ ਆਪਣੇ ਕੋਲ ਇਸ ਕੋਰਸ ਦੇ ਦੋ ਲੈਸਨ ਬਾਕੀ ਨੇ ਕੋਸ਼ਿਸ਼ ਕਰਨੀ ਉਸ ਤੋਂ ਬਾਅਦ ਦਾ ਅਗਲਾ ਪ੍ਰੋਗਰਾਮ ਮੈਂ ਆਉਣ ਵਾਲੇ ਸਮੇਂ 'ਚ ਤੁਹਾਡੇ ਨਾਲ ਸਾਂਝਾ ਕਰਾਂਗਾ ਕਿਸ ਤਰ੍ਹਾਂ ਕਰਨਾ ਕੁਝ ਗੱਲਾਂ ਲੈਸਨ ਦੇ ਅਤੇ ਐਗਜ਼ਾਮ ਦੇ ਸੰਬੰਧੀ ਵੀ ਕਰਨੀਆਂ ਨੇ ਸੋ ਆਪਣਾ ਜਿਹੜੇ ਬਾਕੀ ਦੋ ਵੀਕ ਹਨ ਇਹਨਾਂ 'ਚ ਕੋਸ਼ਿਸ਼ ਕਰੀਏ ਕਿ ਜ਼ਰੂਰ ਹਾਜ਼ਰੀ ਹੋਵੇ ਤਾਂ ਕਿ ਆਪਣਾ ਆਉਣ ਵਾਲਾ ਜਿਹੜਾ ਪ੍ਰੋਗਰਾਮ ਹੈ ਅਗਲੇ ਕੋਰਸ ਦਾ ਉਹ ਅਸੀਂ ਹੁਣ ਤੋਂ ਹੀ ਉਹਦੇ ਲਈ ਤਿਆਰੀਆਂ ਅਤੇ ਕਮਰ ਕੱਸੇ ਕਰ ਲਈਏ ਨਾਲ ਬੇਨਤੀ ਫਿਰ ਕਰਦੇ ਹਾਂ ਕਿ ਬੱਚਿਆਂ ਲਈ ਜਿਹੜਾ ਪ੍ਰੋਗਰਾਮ ਬਣਾਇਆ ਸੀ ਕਿ ਅਗਲੇ ਆਉਣ ਵਾਲੇ ਕੋਰਸ ਦੇ ਨਾਲ ਨਾਲ ਹੀ ਛੋਟੇ ਬੱਚਿਆਂ ਲਈ ਕੋਰਸ ਸ਼ੁਰੂ ਕੀਤਾ ਜਾਏ ਤਾਂ ਕਿ ਛੋਟੇ ਬੱਚੇ ਵਾਂਝੇ ਨਾ ਰਹਿ ਜਾਣ ਉਹਨਾਂ ਨੂੰ ਸੰਭਾਲਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਟਾਈਮ ਥੋੜ੍ਹਾ ਨਵੰਬਰ ਦੇ ਫਸਟ ਤੋਂ ਫਿਰ ਅਗਲਾ ਕੋਰਸ ਸ਼ੁਰੂ ਹੋ ਜਾਣਾ ਇਸ ਲਈ ਇਹ 15-20 ਦਿਨ ਮਹੀਨੇ ਦੇ ਅੰਦਰ ਅੰਦਰ ਬੱਚਿਆਂ ਦੇ ਫਾਰਮ ਭਰ ਲਓ ਉਹਨਾਂ ਦੇ ਪਾਸਵਰਡ ਇਸ਼ੂ ਕਰਨੇ ਉਹਨਾਂ ਨੂੰ ਉਸੇ ਤਰ੍ਹਾਂ ਕਰਨਾ ਤਾਂ ਕਿ ਆਸਾਨੀ ਨਾਲ ਸਮੇਂ 'ਤੇ ਅਗਲੇ ਤੁਹਾਡੇ ਕੋਰਸ ਦੇ ਨਾਲ ਹੀ ਬੱਚਿਆਂ ਦਾ ਕੋਰਸ ਸ਼ੁਰੂ ਹੋ ਜਾਏ ਜੋ ਸੰਖੇਪ ਵਿੱਚ ਛੋਟੇ ਛੋਟੇ ਲੈਸਨਾਂ ਰਾਹੀਂ ਅਸੀਂ ਮੈਂ ਮਹਿਸੂਸ ਕੀਤਾ ਵੀ ਆਪਾਂ ਬਹੁਤ ਕੁਛ ਬੱਚਿਆਂ ਦੇ ਹਿਰਦੇ ਵਿੱਚ ਇਕੱਤਰ ਕਰ ਸਕਾਂਗੇ ਗੁਰੂ ਦੀ ਬਖਸ਼ਿਸ਼ ਸਦਕਾ ਜੇ ਆਪਾਂ ਇਸ ਪਾਸੇ ਕਦਮ ਉਠਾਈਏ ਇਹਨਾਂ ਲਫ਼ਜ਼ਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ